ਸਤਨਾਮ ਸ੍ਰੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਡੰਡੋਤ ਵੰਦਨੀ ਅਨਕਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਪੰਕਤੀ ਲਾਏ ਬਾਬੋ ਗੁਰਾਂ ਦੀ ਬਾਣੀ ਆਵੋ ਸਿੱਖੋ
ਸੱਚੀ ਬਾਣੀ
ਸੰਕੋਚ ਰਹੇ ਹੋਏ ਗੁਰੂ ਮਹਾਰਾਜ ਦੀ ਪ੍ਰੇਰਨਾ ਦੇ ਸਦਕੇ ਐਸੀ ਧੁੱਪ ਦੇ ਅੰਦਰ ਹਾੜ੍ਹ ਦੇ ਮਹੀਨੇ ਦੀ ਸੰਗਰਾਂਦ ਮਨਾਉਣ ਵਾਸਤੇ ਬਹੁਤ ਦੂਰ ਦਰਾਜ ਤੋਂ ਆ ਪਾਏ, ਬਹੁਤ ਦੂਰ ਤੋਂ, ਕਿ ਮੈਂ ਜਾਣਦਾ ਬਹੁਤਿਆਂ ਨੂੰ ਨਹੀਂ ਪਤਾ ਵੀ ਸੰਗਤ ਕਿੱਥੋਂ ਕਿੱਥੋਂ ਆਉਂਦੀ। ਪੌਂਟਾ ਸਾਹਿਬ ਤੋਂ ਲੈ ਕੇ ਅੰਬਾਲਾ, ਰੋਪੜ, ਹੋਰ ਇੱਧਰ ਮਾਛੂਵਾੜੇ ਥਾਈ, ਰਾਜਪੁਰਾ, ਦੂਰ ਤੋਂ ਸੰਗਤ ਪਹੁੰਚਦੀ ਹੈ। ਕਿੱਡਾ ਬੜਾ ਤਪ ਹੈ, ਇਹ ਕਿੰਨੀ ਗਰਮੀ ਪੈ ਰਹੀ ਹੈ। ਉਹ ਪ੍ਰੇਮੀ ਜਿਹੜਾ ਪੰਜ ਧੂਣੀਆਂ ਤਾਪਦਾ, ਚਾਰ ਆਲੇ ਦੁਆਲੇ ਲਾਉਂਦਾ, ਪੰਜਵਾਂ ਸੂਰਜ ਸਿਰ 'ਤੇ ਪੈਂਦਾ, ਅਸੀਂ ਕਹਿੰਦੇ ਹਾਂ ਕਿ ਉਹ ਬਹੁਤ ਤਪ ਕਰ ਰਿਹਾ। ਮਹਾਰਾਜ ਕਹਿੰਦੇ ਕੁਛ ਵੀ ਨਹੀਂ ਹੈ, ਉਹਦੇ 100 ਸਾਲ ਤਪ ਕਰੀ ਜਾਵੇ। ਸਤਸੰਗ ਜੀ, ਤੁਸੀਂ ਜੇ ਚਿੱਤੇ ਇਕਾਗਰ ਕਰਕੇ ਇੱਕ ਦੀਵਾਨ ਸਰਵਣ ਕਰ ਲਓ, ਇਹਦਾ ਫਲ 100 ਸਾਲ ਦੀ ਤਪੱਸਿਆ ਤੋਂ ਵੱਧ ਹੈ। ਇਹ ਕੋਈ ਐਸੀ ਬਾਤ ਨਹੀਂ, ਨਿਰਾਰਥਕ ਨਹੀਂ, ਕਿਉਂਕਿ ਉਹ ਹੱਠ ਤਪ ਹੈ, ਇਹ ਸਹਿਜ ਤਪ ਹੈ। ਸਹਿਜ ਥੱਪ ਦਾ, ਸਹਿਜ ਭਜਨ ਦਾ ਫਲ ਬੇਅੰਤ ਵੱਧ ਹੋਇਆ ਕਰਦਾ। ਸਿਰਫ ਇਹਦੇ 'ਚ ਇਹ ਹੁੰਦਾ ਕਿ ਚਿੱਤ ਨੂੰ ਇਕਾਗਰ ਕਰਕੇ ਫੁਰਨਿਆਂ ਨੂੰ ਰੋਕੋ, ਨੇਤਰ ਗੁਰੂ ਸਰੂਪ ਵੱਲ ਰੱਖੋ, ਕੰਨਾਂ ਦੇ ਨਾਲ ਬਾਣੀ ਸਰਵਣ ਕਰੋ, ਬੁੱਧੀ ਦੇ ਨਾਲ ਵਿਚਾਰ ਕਰੋ, ਰਸਨਾ ਦੇ ਨਾਲ ਗਾਓ, ਫਿਰ ਫਲ ਕਿੰਨਾ ਹੋ ਜਾਏਗਾ। ਮਹਾਰਾਜ ਕਹਿੰਦੇ ਕਈ ਕੋਟਿਕ ਜੱਗ ਫਲਾ ਸੁਣ ਗਾਵਣ ਹਾਰੇ ਨਾਲ, ਜਿਹੜੇ ਕਈ ਕਰੋੜ ਜੱਗਾਂ ਦਾ ਫਲ ਮਿਲਦਾ, ਜਿਹੜੇ ਸੁਣਦੇ ਨੇ ਤੇ ਫੇਰ ਗਾਉਂਦੇ ਨੇ। ਕਿੰਨਾ ਸੁਖਾਲਾ ਕਰ ਦਿੱਤਾ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ। ਇਹਦਾ ਅਹਿਸਾਨ ਨਹੀਂ ਭੁੱਲਣਾ ਚਾਹੀਦਾ। ਇਹ ਤਾਂ ਸ਼ੁਕਰ ਹੈ ਜਿਹੜੇ ਇਸ ਘਰ 'ਚ ਪੈਦਾ ਹੋ ਗਏ। ਜੇ ਹੁਣ ਵੀ ਉਹ ਗਰੀਬੀ 'ਚ ਰਹਿਣ, ਰੂਹਾਨੀਅਤ ਦੀ ਗਰੀਬੀ 'ਚ, ਫਿਰ ਉਹਨਾਂ ਵਰਗਾ ਮੰਦ ਭਾਗੀ ਸੰਸਾਰ 'ਤੇ ਕੋਈ ਨਹੀਂ। ਇੱਕ ਤਾਂ ਕਲਯੁੱਗ 'ਚ ਜਨਮ ਮਿਲ ਗਿਆ। ਕਲਯੁੱਗ ਦੇ ਅੰਦਰ ਇਹ ਵਿਸ਼ੇਸ਼ਤਾ ਹੈ, ਪਿਛਲੀ ਵਾਰੀ ਦੱਸਿਆ ਸੀ ਕਿ ਸਤਯੁੱਗ ਦੇ ਅੰਦਰ 100,000 ਸਾਲ ਕੋਈ ਆਦਮੀ ਤਪ ਕਰਦਾ, ਦੁਆਪਰ ਦੇ ਤ੍ਰੇਤੇ ਦੇ ਅੰਦਰ 10,000 ਸਾਲ ਕਰਦਾ, ਦੁਆਪਰ ਯੁੱਗ ਦੇ ਅੰਦਰ 1,000 ਸਾਲ ਕਰਦਾ। ਇਹ ਕਲਯੁੱਗ ਦੇ ਅੰਦਰ ਇੱਕ ਸਤਸੰਗ ਕਰ ਲਓ, ਮਨ ਚਿਤ ਲਾ ਕੇ, ਉਹ ਤੋਂ ਵੱਧ ਫਲ ਹੋ ਜਾਏਗਾ। ਇਹ ਵੀ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੈ, ਕਿਉਂਕਿ ਆਪ ਪ੍ਰਸੰਨ ਹੋ ਗਏ ਸੀ। ਗੁਰੂ ਨਾਨਕ ਪਾਤਸ਼ਾਹ ਕੋਈ ਐਵੇਂ ਮਾਮੂਲੀ ਉਤਾਰ ਨਹੀਂ ਸੀਗੇ। ਜਿਹੜੇ ਬੰਦੇ ਕਈ ਕਹਿ ਦਿੰਦੇ ਨੇ ਗੁਰੂ ਨਾਨਕ ਦੇਵ ਜੀ ਵਿਸ਼ਨੂੰ ਜੀ ਦਾ ਅਵਤਾਰ ਸੀ, ਪਤਾ ਨਹੀਂ ਵਿਸ਼ਨੂੰ ਜੀ ਨੂੰ ਉਹ ਕੀ ਸਮਝਦੇ ਨੇ। ਮਹਾਰਾਜ ਤਾਂ ਕਹਿੰਦੇ ਕਿਸ਼ਨ ਵਿਸ਼ਨ ਕਵੋ ਨਹੀਂ ਧਿਆਉ। ਅਸੀਂ ਤਾਂ ਧਿਆਨ ਵਿੱਚ ਨਹੀਂ ਲਿਆਉਂਦੇ, ਕਿਉਂਕਿ ਗੁਰਸਿੱਖ ਵੀ ਜਿਹੜੇ ਨੇ ਇਹਨਾਂ ਦੇਵਤਿਆਂ ਤੋਂ ਉੱਪਰ ਲੰਘ ਜਾਂਦੇ, ਦੇਵਤੇ ਹੇਠਾਂ ਰਹਿ ਜਾਂਦੇ। ਬੜੀ ਵਾਰੀ ਇਹ ਗੱਲ ਦੱਸੀ ਹੈ। ਬੋਲੋ ਨਾ ਭਾਈ, ਬੋਲੋ ਨਾ, ਚੁੱਪ ਕਰੋ ਸਾਰੇ, ਬੋਲਣਾ ਨਹੀਂ ਹੈ ਬਿਲਕੁਲ। ਸੋ ਇਹ ਧਿਆਨ ਦੇ ਨਾਲ ਸਰਵਣ ਕਰੋ ਕਿ ਗੁਰੂ ਨਾਨਕ ਪਾਤਸ਼ਾਹ ਇੱਕ ਤਾਂ ਵਾਹਿਗੁਰੂ ਹੈ। ਵਾਹਿਗੁਰੂ ਜੀ ਕਹਿੰਦੇ ਮੈਂ ਤਾਂ ਹੈਗਾ ਪਾਰਬ੍ਰਹਮ ਪਰਮੇਸ਼ਰ, ਮੇਰਾ ਕੋਈ ਨਾ ਆਦ ਹੈ ਨਾ ਅੰਤ ਹੈ, ਨਾ ਮੇਰਾ ਕੋਈ ਪਾਰਾਵਾਰ ਪਾ ਸਕਦਾ, ਨਾ ਮੇਰੇ ਬਾਰੇ ਕੋਈ ਜਾਣ ਸਕਦਾ, ਨਾ ਬਰਮਾ ਨਾ ਵਿਸ਼ਨੂੰ ਨਾ ਸ਼ਿਵ ਜੀ ਮੇਰੇ ਬਾਰੇ ਨਹੀਂ ਜਾਣ ਸਕਦੇ। ਏਕਾ ਮਾਈ ਜੁਗਤ ਪਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਪਾਵੈ ਤਿਵੈ ਚਲਾਵੈ, ਜਿਵ ਹੋਵੈ ਪ੍ਰਮਾਣ, ਉਹ ਵੇਖੈ ਉਹਨਾਂ ਨਦਰ ਨਾਲ। ਬਹੁਤ ਆਏ ਵਿਜਾਣ ਕਹਿੰਦੇ ਚਰਜੇ ਹੈ ਵੀ ਵਾਹਿਗੁਰੂ ਜੀ ਤਾਂ ਦੇਖ ਰਹੇ ਨੇ ਤਿੰਨਾਂ ਦੇਵਤਿਆਂ ਨੂੰ, ਤਿੰਨਾਂ ਦੇਵਤਿਆਂ ਨੂੰ ਵਾਹਿਗੁਰੂ ਦਾ ਨਹੀਂ ਪਤਾ ਲੱਗਦਾ। ਨਾਰਦ ਸੇ ਚਿਤਰਾਨੰਦ ਸੇ ਰੋਮਨਾਰਿਕ ਸੇ ਸਭ ਹੀ ਮਿਲ ਗਾਇਓ, ਵੇਦ ਪ੍ਰਾਨ ਨਾ ਭੇਦ ਲਿਖਿਓ, ਸਭ ਹਾਰ ਪਰਿਓ ਹਰ ਹਾਥ ਨਾ ਆਇਓ, ਪਾਏ ਸਕਿਓ ਨਹੀਂ ਪਾਰੋ ਮਾਂ ਪਤ, ਸਿੱਧ ਸੁਨਾਸ ਸਨਾਤਨ ਤਿਆਇਓ, ਧਿਆਨ ਤਰੋ ਤੇਹ ਕੋ ਮਨਵੈ, ਜੇ ਤੇ ਮਿਤ ਓਜ ਸਵੈ ਜਗ ਛਾਇਓ। ਕੋਈ ਵੀ ਜਾਣ ਨਹੀਂ ਸਕਦਾ, ਨੇਤ 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 ਵੇਦ ਉਚਾਰਦੇ। ਸੋ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣ ਲੱਗੇ, ਹੇ ਨਾਨਕ ਮੈਂ ਤਾਂ ਹਾਂ ਪਾਰਬ੍ਰਹਮ ਪਰਮੇਸ਼ਰ ਅਤੇ ਤੂੰ ਹੈ ਗੁਰੂ ਪਰਮੇਸ਼ਰ। ਹੁਣ ਗੁਰੂ ਪਰਮੇਸ਼ਰ ਨੇ ਸਾਡੇ ਉੱਤੇ ਤਰਸ ਕੀਤਾ, ਕਿਉਂ ਕਲਯੁੱਗ ਹੈ ਐਡਾ ਮਾੜਾ ਯੁੱਗ ਹੈ ਕਿ ਬੰਦਾ ਪਰਮੇਸ਼ਰ ਵੱਲ ਲੱਗ ਨਹੀਂ ਸਕਦਾ। ਮਹਾਰਾਜ ਕਹਿੰਦੇ ਕੋਈ ਨਾ ਤੂੰ ਫਿਕਰ ਨਾ ਕਰ, ਤੈਨੂੰ ਅਸੀਂ ਚੰਗਾ ਬਣਾ ਦਿੰਦੇ, ਪਰ ਇੱਕ ਸ਼ਰਤ ਹੈ ਮੇਰੇ ਸਿੱਖਾਂ ਨੂੰ ਤੰਗ ਨਾ ਕਰੀ, ਜਿਹੜੇ ਸਤਸੰਗ 'ਚ ਆ ਕੇ ਬਹਿ ਜਾਣਗੇ ਉੱਥੇ ਨਾ ਤੂੰ ਗੜਬੜੀ ਮਚਾਈ, ਫੇਰ ਤੇਰਾ ਅਸੀਂ ਤੇਜ ਵਧਾ ਦਿੰਦੇ ਹਾਂ। ਕਹਿੰਦੇ ਤੇਰੇ ਯੁੱਗ ਦੇ ਅੰਦਰ ਜਿਹੜਾ ਮਨੁੱਖਾ ਜਨਮ ਧਾਰਨ ਕਰ ਲੂ, ਜੇ ਉਹ ਇੱਕ ਵਾਰੀ ਵੀ ਵਾਹਿਗੁਰੂ ਰਾਮ ਅੱਲਾ ਉਹਦੇ ਮੂੰਹ 'ਚੋਂ ਨਿਕਲ ਜਾਵੇ ਇੱਕ ਵਾਰੀ, ਏਕ ਚਿੱਤ ਜੇ ਇੱਕ ਛਿਨ 'ਤੇ ਆਇਓ, ਕਾਲ ਫਸ ਕੇ ਬੀਚ ਨਾ ਆਇਓ, ਕਾਲ ਦੀ ਫਾਸੀ ਉਹਦੇ ਗਲ ਨਹੀਂ ਪਏਗੀ। ਕਿੱਡਾ ਬੜਾ ਯੁੱਗ ਹੈ, ਕਿੱਡੀ ਬੜੀ ਰਹਿਮਤ ਸਾਡੇ 'ਤੇ ਕਰਤੀ। ਮਹਾਰਾਜ ਕਹਿੰਦੇ ਜਿਹੜੇ ਹੁਣ ਵੀ ਖੁੰਝ ਜਾਣਗੇ ਉਹਨਾਂ ਵਰਗਾ ਬੇਭਾਗ ਦੁਨੀਆਂ 'ਤੇ ਕੋਈ ਨਹੀਂ। ਗੁਰੂ ਗ੍ਰੰਥ ਸਾਹਿਬ ਓਂਕਾਰ ਦਾ ਸਰੂਪ ਨੇ, ਓਂਕਾਰ ਉਹ ਸਰੂਪ ਹੈ। ਗੁਰੂ ਦਸਵੇਂ ਪਾਤਸ਼ਾਹ ਦੇਖਦੇ ਨੇ ਕਿ ਅਕਾਲ ਪੁਰਖ ਜਦੋਂ ਏਕ ਓਂਕਾਰ ਦਾ ਸਰੂਪ ਧਾਰਿਆ ਉਹਨਾਂ ਨੇ ਪਸਾਰਾ ਕਰਕੇ ਪ੍ਰਗਟ ਕਰਨਾ ਸ਼ੁਰੂ ਕਰਤਾ ਆਪਣੇ ਆਪ ਨੂੰ। ਨਿਰੰਕਾਰ ਆਕਾਰ ਕਰ ਏਕ ਓਂਕਾਰ ਅਪਾਰ ਸਦਾਇਆ, ਏਕ ਓਂਕਾਰ ਉਹ ਸ਼ਬਦ ਧੁਨ, ਉਹ ਤੋਂ ਸ਼ਬਦ ਧੁਨ ਹੋਈ, ਓਂਕਾਰ ਦੀ ਸ਼ਬਦ ਧੁਨ ਹੋਈ, ਏਕ ਓਂਕਾਰੋਂ ਸ਼ਬਦ ਧੁਨ ਓਂਕਾਰ ਆਕਾਰ ਉਪਾਇਆ। ਆ ਸਾਰੀਆਂ ਸ੍ਰਿਸ਼ਟੀਆਂ ਸਾਰੀਆਂ ਦੁਨੀਆਂ ਇੱਕ ਸ਼ਬਦ ਦੇ ਨਾਲ ਹੋ ਗਈਆਂ, ਕੀਤਾ ਪਸਾਓ ਏਕੋ ਪਵਾਓ ਤਿਸਤੇ ਹੋਏ ਲੱਖ ਦਰਿਆਓ। ਆਹ ਸਾਰੀ ਦੁਨੀਆਂ ਬਣ ਗਈ, ਕਿਤੋਂ ਨਹੀਂ ਇੱਟਾਂ ਆਈਆਂ, ਕਿਤੋਂ ਨਹੀਂ ਆਏ ਪਾਣੀ, ਕਿਤੋਂ ਨਹੀਂ ਆਈ ਅੱਗ, ਸਿਰਫ ਇੱਕ ਸ਼ਬਦ ਕਿਹਾ ਹੈ। ਮਹਾਰਾਜ ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਪ੍ਰਥਮ ਓਂਕਾਰ ਤਿੰਨ ਕਹਾ, ਸਾਰਿਆਂ ਤੋਂ ਪਹਿਲਾਂ ਇੱਕ ਸ਼ਬਦ ਬੋਲਿਆ ਅਕਾਲ ਪੁਰਖ ਨੇ, ਓਂਕਾਰ। ਆਹ ਸ਼ਬਦ ਬੋਲਿਆ, ਮੇਰਾ ਤਾਂ ਬੋਲਿਆ ਹੋਇਆ ਖਤਮ ਹੋ ਗਿਆ ਨਾ, ਨਿਰੰਕਾਰ ਦਾ ਬੋਲਿਆ ਹੋਇਆ ਖਤਮ ਨਹੀਂ ਹੋਇਆ। ਪ੍ਰਥਮ ਓਂਕਾਰ ਤਿੰਨ ਕਹਾ, ਇਹ ਧੁਨ ਪੂਰ ਜਗਤ ਮੇ ਰਹਾ ਕਹਿੰਦੇ ਹੁਣ ਥਾਈ ਇਹ ਧੁਨ ਚੱਲੇ ਰਹੀ ਹੈ ਨਾਲ ਦੀ ਨਾਲ ਬ੍ਰਹਮੰਡ ਬਣਦੇ ਤੁਰੇ ਜਾ ਰਹੇ ਨੇ ਜਿੱਦਣ ਇਹ ਨਾਮ ਦੀ ਧੁਨ ਅਕਾਲ ਪੁਰਖ ਨੇ ਬੰਦ ਕਰ ਲਈ ਉਦਣ ਇਹ ਪਰਲੋ ਆ ਜਾਏਗੀ ਉਤਪਤ ਪਰਲੋ ਸ਼ਬਦ ਹੋਵੇ ਸ਼ਬਦ ਤੋਂ ਹੀ ਉਤਪਤੀ ਹੁੰਦੀ ਹੈ ਸ਼ਬਦ ਤੋਂ ਹੀ ਪਰਲੋ ਹੁੰਦੀ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਾਡੀ ਬੋਲੀ ਦੇ ਵਿੱਚ ਅੱਖਰਾਂ ਦਾ ਰੂਪ ਧਾਰ ਕੇ ਬੈਠ ਗਿਆ ਇਹ ਅੱਖਰਾਂ ਨੂੰ ਜੇ ਅਸੀਂ ਸੰਭਾਲ ਲਈਏ ਇਹਨੂੰ ਗੁਰਬਾਣੀ ਕਹਿੰਦੇ ਨੇ ਜੇ ਸੰਭਾਲ ਲਈਏ ਅਸੀਂ ਨਿਰੰਕਾਰ ਤੱਕ ਪਹੁੰਚ ਸਕਦੇ ਕਿਉਂਕਿ ਪੌੜੀ ਹੈ ਇਹਨੂੰ ਸਮਝਣ ਦਾ ਯਤਨ ਕਰੋ ਸੋ ਪਿਛਲੀ ਵਾਰੀ ਬਹੁਤ ਸਾਰੀਆਂ ਫਿਲਮਾਂ ਬਣ ਚੁੱਕੀਆਂ ਗੁਰੂ ਅੰਗਦ ਸਾਹਿਬ ਮਹਾਰਾਜ ਦੀਆਂ ਗੁਰੂ ਅੰਗਦ ਸਾਹਿਬ ਮਹਾਰਾਜ ਗੁਰੂ ਨਾਨਕ ਦੀ ਸ਼ਰਨ 'ਚ ਆਉਂਦੇ ਨੇ ਆਪਦਾ ਜੋ ਹਿਰਦਾ ਸੀ ਬਿੰਨਿਆ ਗਿਆ ਉਹਨਾਂ ਦੇ ਦਰਸ਼ਨ ਕਰਕੇ ਉੱਥੇ ਹੀ ਰਹਿ ਗਏ ਬਹੁਤ ਪਿਆਰ ਕਰਦੇ ਨੇ ਅੱਜ ਵੀ ਆਪ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਦਵਾ ਰਹੇ ਨੇ ਅਤੇ ਮਹਾਰਾਜ ਬਰਾਜੇ ਹੋਏ ਨੇ ਅਤੇ ਅਚਾਨਕ ਕੀ ਦੇਖਦੇ ਨੇ ਕਿ ਮਹਾਰਾਜ ਦੀਆਂ ਲੱਤਾਂ ਪਿੰਜਣੀਆਂ ਤੋਂ ਖੂਨ ਸਿਮਣ ਲੱਗ ਗਿਆ ਝਰੀਟਾਂ ਪੈ ਗਈਆਂ ਬੜੇ ਹੈਰਾਨ ਹੋਏ ਹੱਥ ਖੂਨ ਵੀ ਨਿਕਲਣ ਲੱਗ ਗਿਆ ਕਤਰੇ ਨਿਕਲਦੇ ਨੇ ਅਤੇ ਹੱਥ ਖੂਨ ਦੇ ਨਾਲ ਲਾਲ ਹੋ ਗਏ ਬਹੁਤ ਚਿੰਤਾ ਹੋਈ ਵੀ ਇਹ ਹੋ ਕੀ ਗਿਆ ਚੰਗੇ ਭਲੇ ਪਏ ਨੇ ਕੋਈ ਚੀਜ਼ ਨਹੀਂ ਲੱਗ ਰਹੀ ਅਤੇ ਖੂਨ ਇਹਨਾਂ ਦੇ ਲੱਤਾਂ 'ਚੋਂ ਨਿਕਲ ਰਿਹਾ ਝਰੀਟਾਂ ਆ ਰਹੀਆਂ ਨੇ ਆਉਂਦੀਆਂ ਹੀ ਜਾਂਦੀਆਂ ਫਿਰ ਦੇਖਿਆ ਚੋਲਾ ਵੀ ਫਟ ਰਿਹਾ ਆਪਣੇ ਆਪ ਇਹ ਫਟ ਜਾਂਦਾ ਜਦੋਂ ਗੁਰੂ ਨਾਨਕ ਪਾਤਸ਼ਾਹ ਸਾਵਧਾਨ ਹੋਏ ਉਸ ਵੇਲੇ ਬੇਨਤੀ ਕਰੀ ਪਾਤਸ਼ਾਹ ਕੋਈ ਚੀਜ਼ ਨਹੀਂ ਨਜ਼ਰ ਆਈ ਆਹ ਚੋਲਾ ਵੀ ਆਪਦਾ ਫਟ ਗਿਆ ਅਤੇ ਲੱਤਾਂ ਦੇ ਉੱਤੇ ਝਰੀਟਾਂ ਵੀ ਆ ਗਈਆਂ ਪਿੰਜਣੀਆਂ ਦੇ ਉੱਤੇ ਸਮਝ ਨਹੀਂ ਆਈ ਪਾਤਸ਼ਾਹ ਦੇਖੋ ਤਾਂ ਸਹੀ ਕਿਰਪਾ ਕਰੋ ਆਪ ਇਹ ਮੇਰਾ ਸ਼ੰਕਾ ਦੂਰ ਕਰੋ ਵੀ ਇਸ ਤਰ੍ਹਾਂ ਕਿਉਂ ਹੋ ਗਿਆ ਮਹਾਰਾਜ ਕਹਿੰਦੇ ਭਾਈ ਲੈਣਾ ਬਹੁਤ ਗੱਲਾਂ ਗੁਪਤ ਹੁੰਦੀਆਂ ਪਰ ਇਹ ਗੱਲ ਦੱਸੀ ਹੋਈ ਸੰਸਾਰ ਦੇ ਭਲੇ ਵਾਸਤੇ ਕੰਮ ਆਊਗੀ ਉਹ ਇਹ ਹੈ ਕਿ ਜਦੋਂ ਕੋਈ ਗੁਰਸਿੱਖ ਬਾਣੀ ਪੜ੍ਹਦਾ ਹੈ ਉਸ ਵੇਲੇ ਮੈਂ ਜਦੋਂ ਪਿਆਰ ਨਾਲ ਬਾਣੀ ਪੜ੍ਹਦਾ ਮੈਂ ਉਹਦੇ ਨਾਲ ਹੋ ਜਾਂਦਾ ਉਸੇ ਵੇਲੇ ਚਾਹੇ ਇੱਕ ਪੜ੍ਹਦਾ ਚਾਹੇ ਹਜ਼ਾਰਾਂ ਪੜ੍ਹਦੇ ਨੇ ਚਾਹੇ ਕਰੋੜਾਂ ਪੜ੍ਹਦੇ ਆ ਗੁਰੂ ਮਹਾਰਾਜ ਨੂੰ ਕੀ ਆ ਗੁਰੂ ਮਹਾਰਾਜ ਦੇ ਸਰੂਪ ਨੂੰ ਜਦ ਅਸੀਂ ਸਮਝ ਲਾਂਗੇ ਫਿਰ ਸਾਨੂੰ ਪਤਾ ਲੱਗਦਾ ਵੀ ਇਹ ਗੱਲ ਕੀ ਹੈ ਕਹਿਣ ਲੱਗੇ ਭਾਈ ਲੈਣਾ ਜਦ ਕੋਈ ਪਿਆਰ ਦੇ ਨਾਲ ਗੁਰਬਾਣੀ ਪੜ੍ਹਦਾ ਉਸ ਵੇਲੇ ਮੈਂ ਉਹ ਸਿੱਖ ਦੇ ਨਾਲ ਹੁੰਦਾ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ ਜਦੋਂ ਪੜੀਏ ਗੁਰਾਂ ਦੀ ਬਾਣੀ ਸਤਿਗੁਰ ਹੁੰਦੇ ਨਾਲ ਜਦ ਕੋਈ ਪਿਆਰ ਦੇ ਨਾਲ ਬਾਣੀ ਪੜ੍ਹਦਾ ਫਿਰ ਮੈਂ ਉਹਦੇ ਨਾਲ ਹੁਣ। ਕਹਿੰਦੇ ਸੱਚੇ ਪਾਤਸ਼ਾਹ ਤੁਹਾਡਾ ਤਾਂ ਸਰੂਪ ਇੱਥੇ ਪਿਆ, ਵਿਰਾਜ ਰਹੇ ਸੀ ਤੁਸੀਂ। ਕਹਿੰਦੇ ਨਹੀਂ ਭਾਈ ਰਹਿਣਾ, ਤੂੰ ਦੇਖ ਪਾਣੀ ਦੇ ਕਰੋੜ ਬਰਤਨ ਭਰੇ ਹੋਣ, ਸੂਰਜ ਚਮਕਦਾ ਹੋਵੇ, ਸਾਰੇ ਬਰਤਨਾਂ ਦੇ ਵਿੱਚ ਸੂਰਜ ਦਾ ਪਰਛਾਵਾਂ। ਐਸਾ ਤਰ੍ਹਾਂ ਨਾਲ ਗੁਰੂ ਰੂਪ ਸੂਰਜ ਜਿਹੜਾ ਹੈ ਉਹ ਸਾਰੇ ਗੁਰਸਿੱਖਾਂ ਦੇ ਨਾਲ ਹੋਇਆ ਕਰਦਾ। ਜਦੋਂ ਪਿਆਰ ਦੇ ਨਾਲ ਬਾਣੀ ਪੜ੍ਹਦੇ, ਇਸ ਗੱਲ ਦੇ ਉੱਤੇ ਯਕੀਨ ਲਿਆਓ, ਸਾਹਸਾਂ ਜੀ ਭਰੋਸਾ ਲਿਆਓ। ਜਦ ਤੁਸੀਂ ਭਰੋਸਾ ਨਹੀਂ ਆਉਂਦਾ ਗੱਲ ਬਣਦੀ ਨਹੀਂ, ਇਹ ਸੁਣਨ ਵਾਲੀ ਗੱਲ ਨਹੀਂ ਹੈ, ਭਰੋਸਾ ਲਿਆਉਣ ਵਾਲੀ ਬਾਤ ਹੈ। ਕਿਉਂਕਿ ਇਹਦੇ ਨਾਲ ਸਾਡੀ ਤਰੱਕੀ ਵਾਪਸ ਤੈਅ ਬੰਨੀ ਹੋਈ ਹੈ। ਜਦ ਤੁਸੀਂ ਭਰੋਸਾ ਨਹੀਂ ਆਉਂਦਾ ਉਨ੍ਹਾਂ ਚਿਰ ਵਾਹਿਗੁਰੂ ਨਹੀਂ ਯਾਦ ਆਉਂਦਾ। ਜਾਂ ਕਹਿ ਮਨ ਗੁਰ ਕੀ ਪ੍ਰਤੀ ਤਿਸ ਜਾਂ ਨਾਵੈ ਹਰ ਪ੍ਰਭੁ ਚੀ। ਦੂਸਰਾ ਭਾਈ ਨੈਣਾ, ਸਾਡਾ ਇੱਕ ਸਰੂਪ ਨਹੀਂ ਹੈ, ਅਸਲੀ ਸਰੂਪ ਸਾਡਾ ਹੋਰ ਹੈ। ਇੱਕ ਵਾਰੀ ਗੁਰੂ ਨਾਨਕ ਪਾਤਸ਼ਾਹ ਇੱਕ ਰਾਜੇ ਦੇ ਕੋਲ ਗਏ। ਉਸ ਰਾਜੇ ਨੇ ਇੱਕ ਗੱਲ ਕਹੀ, ਜਦੋਂ ਮਹਾਰਾਜ ਜਾਣ ਲੱਗੇ, ਕਹਿੰਦਾ ਸੱਚੇ ਪਾਤਸ਼ਾਹ ਇਹ ਕ੍ਰਿਸ਼ਨ ਮਹਾਰਾਜ ਨੇ ਸੁਣਿਆ 16108 ਸ਼ਾਦੀ ਕਰੀ ਹੋਈ ਸੀ, ਰਾਣੀਆਂ ਸੀ, ਵੀ ਉਹਨੂੰ ਕੋਈ ਦੋਸ਼ ਨਹੀਂ ਲੱਗਦਾ ਇੰਨੀਆਂ ਰਾਣੀਆਂ ਸੀ। ਮਹਾਰਾਜ ਕਹਿੰਦੇ ਜਿਹੜੇ ਸਰਵੱਗ ਪੁਰਸ਼ ਹੁੰਦੇ ਨੇ ਉਹਨਾਂ ਦਾ ਕੋਈ ਆਪਣਾ ਫੁਰਨਾ ਨਹੀਂ ਹੋਇਆ ਕਰਦਾ, ਭਾਵਨਾ ਦੇ ਮੁਤਾਬਕ ਵਰਤਦੇ ਨੇ, ਨਾਲੇ ਉਹ ਸਰੀਰ ਨਹੀਂ ਹੁੰਦੇ, ਉਹਨਾਂ ਨੇ ਯੋਗ ਮਾਇਆ ਨਾਲ ਸਰੀਰ ਧਾਰਿਆ ਹੁੰਦਾ, ਹੁੰਦੇ ਨਹੀਂ, ਦਿਖਦੇ ਹੈਗੇ ਹੁੰਦੇ ਹੈ ਨਹੀਂ। ਬੜੀ ਅਜੀਬ ਗੱਲ ਹੈ ਬਈ, ਨਜ਼ਰ ਆਉਂਦੇ ਨੇ ਹੋਵੇ ਕੁਛ ਬਿਨਾਂ। ਰਾਜਾ ਕਹਿਣ ਲੱਗਿਆ ਮਹਾਰਾਜ ਮੇਰੀ ਸਮਝ ਨਹੀਂ ਆਉਂਦੀ ਵੀ ਦੇਖੋ ਤੁਸੀਂ ਹੈਗੇ, ਤੁਸੀਂ ਕਿਹੜਾ ਘੱਟ ਹੋ ਅਤੇ ਤੁਸੀਂ ਹੁਣ ਦਿਸਦੇ ਵੀ ਹੋ ਅਤੇ ਨਾਲ ਮੈਂ ਤੁਹਾਡੇ ਚਰਨਾਂ ਨੂੰ ਵੀ ਹੱਥ ਲਾਉਣਾ, ਮਹਿਸੂਸ ਹੁੰਦਾ ਵੀ ਕੋਈ ਬੈਠਾ ਹੈ। ਕਹਿੰਦੇ ਨਹੀਂ ਪ੍ਰੇਮੀਆ, ਇਹ ਤੇਰੀ ਭਾਵਨਾ ਦਾ ਸਰੀਰ ਹੋਣ ਕਰਕੇ ਤੈਨੂੰ ਇਸ ਤਰ੍ਹਾਂ ਦਿਸਦਾ, ਅਸਲੀ ਸਾਡਾ ਸਰੀਰ ਇਹ ਨਹੀਂ ਹੈ। ਜਾਂ ਉਹ ਪਰਨਾ ਲਿਆ ਸਾਡਾ ਜਿਹੜਾ ਤਾਰ 'ਤੇ ਪਾਇਆ ਪਰਨਾ ਲਿਆ ਹੈ, ਮਹਾਰਾਜ ਕਹਿੰਦੇ ਸਾਡੇ ਲੱਕ ਨਾਲ ਬੰਨਦੇ। ਉਹ ਜਦ ਲੱਕ ਨਾਲ ਬੰਨ ਕੇ ਕੱਢ ਦੇਵੇ ਪਰਨਾ ਉਹਦੇ ਹੱਥ 'ਚ ਆ ਜਾਵੇ, ਫਿਰ ਲੱਕ ਦੇ ਦੁਆਲੇ ਦੀ ਬਲੇਟੇ ਫਿਰ ਗੱਠ ਦੇਵੇ, ਫਿਰ ਆ ਜਾ, ਤਿੰਨ ਵਾਰੀ ਕਰਿਆ। ਕਹਿੰਦਾ ਸੱਚੇ ਪਾਤਸ਼ਾਹ ਪਰਨਾ ਤਾਂ ਲੱਕ ਦੇ ਦੁਆਲੇ ਰਹਿੰਦਾ ਨਹੀਂ, ਅਤੇ ਜਿਸ ਵਕਤ ਮੈਂ ਗੰਢ ਦਿੰਦਾ ਮੇਰੇ ਹੀ ਹੱਥ 'ਚ ਆ ਜਾਂਦਾ। ਕਹਿੰਦੇ ਪ੍ਰੇਮੀਆਂ ਰਾਜਨ, ਇਹ ਤਾਂ ਹੈਗਾ ਸਾਡਾ ਅਸਲੀ ਸਰੂਪ ਜਿਹੜਾ ਅਸੀਂ ਸਿੱਖਾਂ ਨਾਲ ਵਰਤਦੇ ਹਾਂ, ਉਹ ਦ੍ਰਿਸ਼ਟੀ ਨਹੀਂ ਆਉਂਦਾ, ਇਸ ਰੂਪ ਦੇ ਨਾਲ ਅਸੀਂ ਸਿੱਖਾਂ 'ਚ ਰਹਿੰਦੇ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜਦੋਂ ਨੰਦੇੜ ਸਾਹਿਬ ਆਖਰੀ ਵਾਰੀ ਸੰਗਤਾਂ ਨੂੰ ਮਿਲ ਕੇ ਕਨਾਰ ਦੇ ਅੰਦਰ ਜਾਣ ਲੱਗੇ ਵੀ ਹੁਣ ਅਸੀਂ ਸਰੀਰ ਛੱਡ ਦੇਣਾ, ਚਿਖਾ ਚਿਣ ਲਈ ਕਨਾਰ ਤਾਣ ਲਈ, ਉਸ ਵੇਲੇ ਸਿੰਘਾਂ ਨੇ ਬਹੁਤ ਇਹ ਬਰਾਗ ਕਰਿਆ, ਪਾਤਸ਼ਾਹ ਕਿਹੜੀ ਉਮਰ ਹੈ ਤੁਹਾਡੀ, ਅਜੇ 42 ਸਾਲ ਦੀ।